ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਧਰਮ ਜਾਂ ਮਜ਼ਹਬ ਦੇ ਪਹਿਲੇ ਭਾਗ ਵਿੱਚ ਪੜ੍ਹਿਆ ਸੀ, ਅਕਾਲ ਪੁਰਖ ਪ੍ਰੇਮ ਸਰੂਪ ਹੈ, ਸਾਰੀ ਕਾਇਨਾਤ ਵਿੱਚ ਇਲਾਹੀ ਜੋਤ ਪ੍ਰਵੇਸ਼ ਹੈ ਤੇ ਇਲਾਹੀ ਪ੍ਰੇਮ ਸਵੈਪਨਾ ਸਾਰੀ ਕਾਇਨਾਤ ਵਿੱਚ ਓਤ ਪੋਤ ਰਵ ਰਹੀ ਭਰਪੂਰ ਹੈ। ਇਸ ਪ੍ਰੇਮ ਸਵੈਪਨਾ ਦੀ ਪ੍ਰੀਤ ਡੋਰੀ ਵਿੱਚ ਕਾਇਨਾਤ ਦਾ ਜ਼ਰਾ ਜ਼ਰਾ ਪਰੋਤਾ ਹੋਇਆ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅੱਜ ਦੇ ਗੁਰਬਾਣੀ ਵਿਚਾਰ ਵਿੱਚ ਗੁਰਮੁਖ ਪਿਆਰਿਆਂ ਨੇ ਇਸ ਤੋਂ ਅੱਗੇ ਇਸ ਪ੍ਰੀਤ ਡੋਰੀ ਦੀ ਖਿੱਚ ਨੂੰ ਕਿਸ ਤਰ੍ਹਾਂ ਅਨੁਭਵ ਕੀਤਾ ਜਾ ਸਕਦਾ ਹੈ ਇਸ ਬਾਰੇ ਚਾਨਣਾ ਪਾਇਆ ਹੈ। ਇਸ ਇਲਾਹੀ ਪ੍ਰੀਤ ਡੋਰੀ ਦੀ ਅਮਿਟਵੀਂ ਸੂਖਮ ਖਿੱਚ ਨਾਲ ਹਰ ਇੱਕ ਜੀਵ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾ ਰਿਹਾ ਹੈ। ਇਹ ਗੁਪਤ ਇਲਾਹੀ ਖਿੱਚ, ਇਹ ਕਾਂਖੀ ਪ੍ਰੀਤ ਡੋਰੀ, ਪ੍ਰੇਮ ਤਾਂਗ, ਪ੍ਰੇਮ ਸਵੈਪਨਾ ਤੇ ਬਿਰਹਾ ਦੀ ਤਾਂਗ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੁਕਮ ਹੈ। ਇਸੇ ਗੁਪਤ ਆਤਮਿਕ ਪ੍ਰੀਤ ਡੋਰੀ ਨੂੰ ਬੁੱਝਣਾ, ਚੀਨਣਾ, ਪਹਿਚਾਨਣਾ, ਮਹਿਸੂਸ ਕਰਨਾ, ਅਨੁਭਵ ਕਰਨਾ, ਇਹ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਧਰਮ ਹੈ। ਪਰਮਾਤਮਾ ਨੇ ਜੋ ਇਹ ਪ੍ਰੀਤ ਡੋਰੀ ਦੀ ਅਮਿਟਵੀਂ ਸੂਖਮ ਖਿੱਚ ਸਾਡੇ ਵਿੱਚ ਪਾਈ ਹੋਈ ਹੈ, ਇਸੇ ਗੁਪਤ ਆਤਮਿਕ ਪ੍ਰੀਤ ਡੋਰੀ ਨੂੰ ਬੁੱਝਣਾ, ਚੀਨਣਾ, ਪਹਿਚਾਨਣਾ, ਮਹਿਸੂਸ ਕਰਨਾ, ਅਨੁਭਵ ਕਰਨਾ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਧਰਮ ਹੈ। ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਇਸ ਇਲਾਹੀ ਪ੍ਰੇਮ ਖਿੱਚ ਦੇ ਜਵਾਬ ਵਿੱਚ, ਜੋ ਸਾਡੇ ਅੰਦਰ ਖਿੱਚ ਪਾਈ ਹੋਈ ਹੈ, ਇਹਦੇ ਜਵਾਬ ਵਿੱਚ, ਇਹਦੇ ਰਿਸਪੋਂਸ ਵਿੱਚ ਆਪਣੇ ਸੋਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ ਹੀ ਹੁਕਮ ਰਜਾਈ ਚੱਲਣਾ ਹੈ। ਹੁਕਮ ਰਜਾਈ ਚੱਲਣਾ ਜੋ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਇਹ ਕੀ ਹੈ? ਪ੍ਰੇਮ ਖਿੱਚ ਦੇ ਜਵਾਬ ਵਿੱਚ, ਰਿਸਪੋਂਸ ਵਿੱਚ ਆਪਣੇ ਸੋਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ, ਇਹ ਹੁਕਮ ਰਜਾਈ ਚੱਲਣਾ ਹੈ। ਇਸ ਇਲਾਹੀ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ, ਇਨਟਿਊਨ ਹੋ ਕੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾਣਾ, ਇਹ ਸਾਰੀ ਕਾਇਨਾਤ ਦੇ ਜੀਵਾਂ ਦਾ ਇੱਕੋ ਇੱਕ ਸੱਚਾ ਆਤਮਿਕ ਧਰਮ ਹੈ। ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੀ ਸਾਰੀ ਕਾਇਨਾਤ ਦਾ ਅੰਤਰੀਵ, ਨਿਰਮਲ, ਸੱਚਾ ਸੁੱਚਾ, ਸ੍ਰੇਸ਼ਟ, ਇੱਕੋ ਇੱਕ ਅਟਲ, ਜੁਗੋ ਜੁਗ ਥਰਥਰਾਉਂਦਾ, ਜਿਉਂਦਾ ਜਾਗਦਾ, ਰੁਣ ਚੁਣ ਲਾਉਂਦਾ, ਇਹ ਸਰਬੱਗ ਇਲਾਹੀ ਧਰਮ ਹੈ। ਇਹ ਧਰਮ ਜੋ ਕਿ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਇੱਕੋ ਇੱਕ ਧਰਮ ਹੈ। ਇਹਦੇ ਵਿੱਚ ਕਿਤੇ ਵੰਡੀਆਂ ਨਹੀਂ ਪਈਆਂ ਹੋਈਆਂ ਦੇਸ਼ ਕਾਲ ਦੀਆਂ। ਸੋ ਇਹ ਸਾਰੀ ਸ੍ਰਿਸ਼ਟੀ ਦਾ ਸਰਬੱਗ ਇਲਾਹੀ ਧਰਮ ਹੈ। ਇਹ ਨਾਲ ਲਿਖਿਆ ਹੋਇਆ ਹੁਕਮ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਆਪੋ ਆਪਣਾ ਨਿੱਜੀ ਧਰਮ ਹੈ। ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਤੇ ਪ੍ਰਵਿਰਤੀ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਪਿਆਰ, ਖਿੱਚ, ਬਿਰਹੋ, ਰਸ, ਰੰਗ, ਚਾਓ, ਸੁੱਖ, ਸ਼ਾਂਤੀ, ਖੇੜਾ, ਦੀਨ, ਇਮਾਨ, ਧਰਮ ਜਾਂ ਪਰਮਾਰਥ ਕਿਹਾ ਗਿਆ ਹੈ। ਇਸੇ ਪ੍ਰੇਮ ਖਿੱਚ ਦੇ ਜਵਾਬ ਦੇ ਵਿੱਚ ਜੋ ਅਸੀਂ ਆਪਣੇ ਸੋਮੇ ਵੱਲ ਖਿੱਚੇ ਜਾਂਦੇ ਹਾਂ, ਇਹੀ ਹੁਕਮ ਰਜਾਈ ਚੱਲਣਾ ਹੈ। ਤੇ ਇਸ ਹੁਕਮ ਰਜਾਈ ਚੱਲਣਾ ਦੀ ਪਾਲਣਾ ਕਰਦੇ ਹੋਏ ਇਹ ਪ੍ਰੇਮ ਪਦਾਰਥ ਦੇ ਪ੍ਰਕਾਸ਼ ਤੇ ਪ੍ਰਵਿਰਤੀ ਨੂੰ ਹੀ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਪਿਆਰ, ਖਿੱਚ, ਰੰਗ, ਰਸ, ਚਾਓ, ਸੁੱਖ, ਸ਼ਾਂਤੀ, ਖੇੜਾ, ਦੀਨ, ਇਮਾਨ, ਧਰਮ ਜਾਂ ਪਰਮਾਰਥ ਕਿਹਾ ਗਿਆ ਹੈ। ਇਸ ਧਰਮ ਨੂੰ ਕਮਾਉਣਾ ਕੀ ਹੈ? ਕਿਵੇਂ ਇਸ ਸਰਬੱਗ ਇਲਾਹੀ ਧਰਮ ਨੂੰ ਕਮਾਇਆ ਜਾ ਸਕਦਾ ਹੈ? ਇਲਾਹੀ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਨਾਮ ਜਪਣਾ, ਉਹਦੀ ਖਿੱਚ ਅੰਦਰ ਨਾਮ ਜਪਣਾ, ਨਾਮ ਧਿਆਉਣਾ, ਸਿਮਰਨ ਕਰਨਾ, ਭਜਨ ਕਰਨਾ, ਸ਼ਬਦ ਕਮਾਉਣਾ, ਉਹਦੀ ਸਿਫਤ ਸਲਾਹ ਕਰਨੀ, ਕੀਰਤਨ ਕਰਨਾ, ਸੇਵਾ ਕਰਨੀ, ਆਪਣਾ ਆਪਾ ਵਾਰਨਾ, ਬਿਰਹਾ ਵਿੱਚ ਸੜਨਾ, ਸ਼ੁਕਰ ਕਰਨਾ, ਭੈ ਵਿੱਚ ਰਹਿਣਾ ਤੇ ਅਰਦਾਸ ਕਰਨੀ, ਇਹ ਨਾਲ ਲਿਖੇ ਇਲਾਹੀ ਧਰਮ ਨੂੰ ਕਮਾਉਣਾ ਹੈ। ਇਹ ਸਭ ਕੁਝ ਅਸੀਂ ਉਂਜ ਵੀ ਕਰਦੇ ਹਾਂ, ਲੇਕਿਨ ਉਹਦੀ ਭੈ ਭਾਵਨੀ ਦੇ ਵਿੱਚ ਉਹਦੀ ਖਿੱਚ ਖਾ ਕੇ ਇਹ ਨਾਮ ਜਪਣਾ, ਧਿਆਉਣਾ, ਸਿਮਰਨ ਕਰਨਾ, ਭਜਨ ਕਰਨਾ, ਸਿਫਤ ਸਲਾਹ ਕਰਨੀ, ਕੀਰਤਨ, ਸੇਵਾ, ਆਪਾ ਵਾਰਨਾ, ਸ਼ੁਕਰ, ਭੈ, ਅਰਦਾਸ ਕਰਨੀ ਆਦਿ, ਇਹ ਉਹਦੀ ਖਿੱਚ ਖਾ ਕੇ ਉਹਦੇ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਵਿੱਚ ਕਰਨਾ, ਇਹ ਨਾਲ ਲਿਖੇ ਇਲਾਹੀ ਧਰਮ ਨੂੰ ਕਮਾਉਣਾ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸਰਵ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ, ਕਰਮ ਧਰਮ ਸੱਚ ਸਾਚਾ ਨਾਉ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਰੀਤ, ਕਲ ਮੈਂ ਏਕ ਨਾਮ ਕਿਰਪਾ ਨਿਧ, ਜਾ ਜਪੇ ਗਤ ਪਾਵੈ, ਔਰ ਧਰਮ ਤਾਂ ਕੈ ਸਮ ਨਾਹਿਨ, ਇਹ ਵਿਦ ਵੇਦ ਬਤਾਵੇ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਹੁਣ 84 ਲੱਖ ਜੁਨਾ ਅਣਜਾਣੇ ਤੇ ਅਪੋਲ ਇਸ ਹੁਕਮ ਰਜਾਈ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਪ੍ਰਵਿਰਤ ਹਨ, ਸੋ ਉਹਨਾਂ ਦੀਆਂ ਸੰਖੇਪ ਤੇ ਅਣਮੰਗੀਆਂ ਲੋੜਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸਹਿਜ ਸੁਭਾਏ ਹੀ ਅਕਾਲ ਪੁਰਖ ਵੱਲੋਂ ਪੂਰਤੀ ਹੋਈ ਜਾਂਦੀ ਹੈ। ਪਛ ਪਸੂ ਨਗ ਨਾਗ ਨਰਾਤਿਪ, ਸਰਬ ਸਮੇਂ ਸਭ ਕੋ ਪ੍ਰਿਤ ਪਾਰੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਿਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਲ ਜੰਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਇਸ ਤਰ੍ਹਾਂ ਇਨਸਾਨ ਦੇ ਬੱਚੇ ਨੂੰ ਵੀ ਅਸੀਂ ਦੇਖਦੇ ਹਾਂ, ਛੋਟੇ ਜਿਹੇ ਬੱਚੇ ਨੂੰ ਮਾਂ ਦੇ ਪੇਟ ਵਿੱਚ ਨਿਮਣ ਤੋਂ ਲੈ ਕੇ ਜਨਮ ਤੋਂ ਮਗਰੋਂ ਉਹਦੀ ਭੋਲੀ ਅਵਸਥਾ ਤੱਕ ਮਾਂ ਦੀ ਮਮਤਾ ਦੇ ਜ਼ਰੀਏ ਉਹਦੀ ਹਰ ਲੋੜੀਂਦੀ ਖੁਰਾਕ ਦਾਤਾਂ ਦੀ ਅਣਮੰਗੀਆਂ ਹੀ ਉਹਨੂੰ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਉਹਦੀ ਅਪੋਲ ਹੀ ਪਰਵਰਿਸ਼ ਹੁੰਦੀ ਹੈ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਕੋਈ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਲੇਕਿਨ ਜਦੋਂ ਬੱਚਾ ਸਿਆਣਾ ਹੋ ਜਾਂਦਾ ਹੈ, ਆਪਣੀ ਸਿਆਣਪ ਤੇ ਚਾਤਰੀ ਨਾਲ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਵਿਘਨ ਪਾਉਣ ਲੱਗਦਾ ਹੈ, ਤਾਂ ਫਿਰ ਇਲਾਹੀ ਦਾਤਾਂ ਦੀ ਪ੍ਰਣਾਲੀ ਵਿੱਚ ਵੀ ਰੁਕਾਵਟ ਪੈ ਜਾਂਦੀ ਹੈ ਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਕਰਮ ਕਰਦਾ ਉਹ ਆਪਣੀ ਸਿਆਣਪ ਦੁਆਰਾ ਇਲਾਹੀ ਬਰਕਤਾਂ ਤੋਂ ਵਾਂਝਾ ਹੋ ਜਾਂਦਾ ਹੈ। ਜਿਵੇਂ ਉੱਪਰ ਵਿਚਾਰਿਆ ਗਿਆ ਹੈ ਕਿ ਨਿੰਮਣ ਤੋਂ ਲੈ ਕੇ ਜੰਮਣ ਤੱਕ ਬੱਚਾ ਮਾਤਾ ਦੇ ਪੇਟ ਵਿੱਚ ਰਹਿੰਦਾ ਹੈ, ਇਸ ਅਵਸਥਾ ਵਿੱਚ ਉਹ ਅਗਨੀ ਦੇ ਘੇਰੇ ਵਿੱਚ ਹੁੰਦਾ ਹੈ, ਇਸ ਤਪਸ਼ ਤੇ ਸੇਕ ਤੋਂ ਉਹ ਖੁਦ ਕਿਸੇ ਤਰ੍ਹਾਂ ਵੀ ਆਪਣਾ ਬਚਾਅ ਨਹੀਂ ਕਰ ਸਕਦਾ। ਲੇਕਿਨ ਕਿਰਪਾਲੂ ਕਰਤਾ ਦੀ ਮਿਹਰ ਹੈ ਕਿ ਉਹ ਜੀਵ ਦੀ ਸਚੇਤ ਅਵਸਥਾ ਵਿੱਚ ਰੱਖਿਆ ਕਰਦਾ ਹੈ, ਉਸ ਅਗਨੀ ਵਿੱਚ ਵੀ ਉਹ ਸ਼ਾਂਤ ਤੇ ਸੁਖੀ ਹੈ ਕਿਉਂਕਿ ਆਤਮ ਕਲਾ ਦੁਆਰਾ ਮਾਤਾ ਦੇ ਪੇਟ ਵਿੱਚ ਉਸਦਾ ਬਚਾਅ ਹੋ ਰਿਹਾ ਹੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੇ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ। ਜਨਮ ਉਪਰੰਤ ਇਨਸਾਨ ਫਿਰ ਅਗਿਆਨਤਾ ਕਾਰਨ ਮਾਇਆ ਦੇ ਸੰਪਰਕ ਵਿੱਚ ਆ ਜਾਂਦਾ ਹੈ ਤੇ ਉਹਦੀ ਉਹ ਲਿਵ ਜਿਹੜੀ ਉਹਦੀ ਪਰਮਾਤਮਾ ਨਾਲ ਕਰਤੇ ਨਾਲ ਜੁੜੀ ਹੋਈ ਸੀ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ ਹੈ, ਕਰਤੇ ਤੋਂ ਬੇਮੁਖ ਹੋ ਜਾਂਦਾ ਹੈ ਤੇ ਮਾਇਆ ਦੇ ਹੁਕਮ ਵਿੱਚ ਤੁਰ ਪੈਂਦਾ ਹੈ, ਮੋਹ ਤੇ ਤ੍ਰਿਸ਼ਨਾ ਦੇ ਵਸ ਪੈ ਜਾਂਦਾ ਹੈ। ਵਾਸਤਵ ਵਿੱਚ ਇਹ ਮਾਇਆ ਵੀ ਮਾਂ ਦੇ ਪੇਟ ਦੀ ਅਗਨੀ ਵਾਂਗ ਹੀ ਤਪਾਉਣ ਵਾਲੀ ਹੈ, ਉੱਥੇ ਤੇ ਉਹ ਕਰਤੇ ਦੇ ਸਿਮਰਨ ਕਰਕੇ ਬਚਿਆ ਹੋਇਆ ਸੀ, ਪਰੰਤੂ ਆਪਣੀ ਸਿਆਣਪ ਅਧੀਨ ਇੱਥੇ ਅਗਨੀ ਦੀ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਨਾ ਹੀ ਸਮਝਣਾ ਹੀ ਚਾਹੁੰਦਾ ਹੈ। ਉਸ ਨੂੰ ਤਾਂ ਦੂਜਾ ਭਾਉ ਚੰਗਾ ਲੱਗਦਾ ਹੈ। ਪ੍ਰਭੂ ਵਿਸਰ ਜਾਂਦਾ ਹੈ, ਮਾਇਆ ਦਾ ਕੀਲਿਆ, ਦੂਜੇ ਭਾਉ ਦਾ ਖਿੱਚਿਆ ਐਸਾ ਤਿਲਕਦਾ ਹੈ ਕਿ ਰਸਾਤਲ ਵਿੱਚ ਜਾ ਡਿੱਗਦਾ ਹੈ। ਗੁਰਬਾਣੀ ਸਿੱਖਿਆ ਦਿੰਦੀ ਹੈ, ਪਰ ਇਹ ਆਪਣੇ ਆਪ ਨੂੰ ਵੱਡਾ ਸਿਆਣਾ ਸਮਝਦਾ ਹੋਰ ਕਿਸੇ ਦੀ ਸਿੱਖਿਆ ਦੀ ਲੋੜ ਹੀ ਮਹਿਸੂਸ ਨਹੀਂ ਕਰਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੇ ਮੂੰਹ ਉਪਜੇ ਪਾਉ ਦੂਜਾ ਲਾਇਆ। ਇਸ ਤਰ੍ਹਾਂ ਸਿਆਣਾ ਬੱਚਾ ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁੱਖ ਹੋ ਜਾਂਦਾ ਹੈ ਤੇ ਇਲਾਹੀ ਭਾਣੇ ਵਿੱਚੋਂ ਨਿਕਲ ਕੇ ਆਪਣੇ ਭਾਣੇ ਵਿੱਚ ਵਿਚਰ ਕੇ ਦੁਖੀ ਹੁੰਦਾ ਹੈ, ਕਿਉਂਕਿ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ। ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ, ਨਾਨਕ ਹੁਕਮ ਨਾ ਬੁੱਝੀ ਅੰਧਾ ਕਹੀਐ ਸੋਏ, ਜੋ ਹੁਕਮ ਨਾ ਬੁੱਝੇ ਖਸਮ ਕਾ ਸੋਈ ਨਰ ਕੱਚਾ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਉਹਦੇ ਹੁਕਮ ਰੂਪੀ ਨਾਲ ਲਿਖੇ ਇਲਾਹੀ ਧਰਮ ਤੋਂ ਬੇਖਬਰ ਹੋ ਜਾਂਦਾ ਹੈ, ਅਣਜਾਣ ਹੋ ਜਾਂਦਾ ਹੈ, ਅਵੇਸਲਾ ਹੋ ਜਾਂਦਾ ਹੈ, ਬੇਪਰਵਾਹ ਹੋ ਕੇ ਅਗਿਆਨਤਾ ਦੇ ਹਨੇਰ ਵਿੱਚ ਵਿਚਰਦਾ ਹੈ। ਤੇ ਫਿਰ ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ ਦੇ ਕਾਨੂੰਨ ਵਿੱਚ ਪ੍ਰਵਿਰਤ ਹੁੰਦਾ ਹੈ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁਖ ਹੋ ਕੇ ਫਿਰ ਉਹ ਜੋ ਵੀ ਕਰਮ ਧਰਮ ਕਰਦਾ ਹੈ ਉਹ ਸਭ ਫੋਕਟ ਤੇ ਨਿਸਫਲ ਜਾਂਦੇ ਹਨ। ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜੰਮ ਜਾਗਾਤੀ ਲੂਟੇ, ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾ ਜਪੈ ਗਤ ਪਾਵੈ, ਔਰ ਧਰਮ ਤਾਂ ਕੇ ਸਮ ਨਾਹਿਨ ਇਹ ਵਿਦ ਵੇਦ ਬਤਾਵੇ। ਜਤ ਸੰਜਮ ਤੀਰਥੁਨਾ ਜੁਗਾਂ ਕਾ ਧਰਮ ਹੈ ਕੱਲ ਮੈਂ ਕੀਰਤ ਹਰ ਨਾਮਾ, ਜੇ ਜਾਣਸ ਬ੍ਰਹਮਮ ਕਰਮਮ ਸਭ ਫੋਕਟ ਨਿਸ਼ਚੋ ਕਰਮਮ। ਸਾਚ ਧਰਮ ਨਹੀਂ ਪਾਵੈ ਡੀਠਾ, ਝੂਠ ਤੋ ਸਿਓ ਰਚਿਓ ਮੀਠਾ, ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ। ਸੋ ਜਦੋਂ ਅਸੀਂ ਅਕਾਲ ਪੁਰਖ ਜਾਂ ਉਹਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਯਾਦ ਕਰਦੇ ਹਾਂ, ਅਰਾਧਦੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਉਹਨੂੰ ਧਿਆਉਂਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਉਹਦੀ ਸਿਫਤ ਸਲਾਹ ਕਰਦੇ ਹਾਂ, ਕੀਰਤਨ ਕਰਦੇ ਹਾਂ, ਉਹਦੇ ਨਾਮ ਨੂੰ ਕਮਾਉਂਦੇ ਹਾਂ, ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਿਕ ਮੇਲ ਹੁੰਦਾ ਹੈ। ਜਿਸ ਵੇਲੇ ਅਸੀਂ ਇਹ ਸਾਰੇ ਕਰਮ ਕਰਦੇ ਹਾਂ ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਅਕਾਲ ਪੁਰਖ ਨਾਲ ਆਤਮਿਕ ਮੇਲ ਹੁੰਦਾ ਹੈ। ਜਿਵੇਂ ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਤਾਰ ਨਾਲ ਹੁੰਦਾ ਹੈ, ਜਦੋਂ ਇਹ ਫਿਊਜ਼ ਵਾਇਰ ਟੁੱਟ ਜਾਏ ਜਾਂ ਸੜ ਜਾਵੇ ਤਾਂ ਫਿਰ ਤਾਰਾਂ ਦਾ ਮੇਲ ਟੁੱਟ ਜਾਂਦਾ ਹੈ ਤੇ ਬਿਜਲੀ ਦੀ ਰਵਾਨਗੀ ਰੁਕ ਜਾਂਦੀ ਹੈ। ਫਿਰ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹ ਫਿਊਜ਼ ਵਾਇਰ ਹੀ ਸਾਰੀਆਂ ਬਰਕਤਾਂ ਦਾ ਜ਼ਰੀਆ ਹੈ, ਸਾਧਨ ਹੈ। ਇਸੇ ਤਰ੍ਹਾਂ ਸਾਡੀ ਸੂਖਮ ਸੁਰਤ ਉਹ ਜੀਵ ਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਫਿਊਜ਼ ਤਾਰ ਦਾ ਕੰਮ ਕਰਦੀ ਹੈ। ਇਹ ਦੋਹਾਂ ਨੂੰ ਮਿਲਣ ਵਾਲੀ ਪ੍ਰੀਤ ਤਾਰ ਹੈ। ਇਹ ਸੁਰਤ ਸ਼ਬਦ ਦਾ ਮੇਲ ਹੀ ਜੀਵ ਦਾ ਅੰਤਰ ਆਤਮੇ ਇਲਾਹੀ ਧਰਮ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਸੁਰਤ ਸ਼ਬਦ ਧੁਨ ਅੰਤਰ ਜਾਗੀ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਮੁਕਤ ਪਈ ਬੰਧਨ ਗੁਰ ਖੋਲੇ, ਸ਼ਬਦ ਸੁਰਤ ਪਤ ਪਾਈ, ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ, ਸ਼ਬਦ ਸੁਰਤ ਲਿਵ ਅਲਖ ਲਖਾਏ। ਸੋ ਅੰਤਰ ਆਤਮੇ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਇਹ ਆਤਮ ਮੇਲ ਇਹ ਜੀਵ ਦਾ ਪਰਮਾਰਥ ਹੈ, ਧਰਮ ਹੈ, ਉਹਦਾ ਮਜ਼ਹਬ ਹੈ, ਉਹ ਆਤਮਿਕ ਮੰਜ਼ਿਲ ਹੈ। ਇਸੇ ਨੂੰ ਹੁਕਮ ਕਿਹਾ ਗਿਆ ਹੈ, ਇਸੇ ਦੀ ਪ੍ਰਵਿਰਤੀ ਨੂੰ ਨਾਮ ਕਿਹਾ ਗਿਆ ਹੈ। ਇਹ ਆਤਮ ਮੇਲ ਹੀ ਜੀਵ ਦਾ ਪਰਮਾਰਥ, ਧਰਮ, ਮਜ਼ਹਬ ਤੇ ਉਹਦੀ ਆਤਮਿਕ ਮੰਜ਼ਿਲ ਹੈ। ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਐ ਸੋਏ। ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਹੀ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਹੀ ਗਲਤਾਨ ਰਹਿੰਦਾ ਹੈ। ਕਰੇ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ। ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੂਰਜ ਵੱਲ ਮੂੰਹ ਕੀਤਿਆਂ ਜਿਵੇਂ ਰੋਸ਼ਨੀ, ਨਿੱਘ, ਜੀਵਨ, ਖੇੜਾ ਦੀ ਅਨੇਕ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਤੇ ਹਨੇਰ ਵੱਲ ਸਾਡੀ ਆਪਣੇ ਆਪ ਪਿੱਠ ਹੋ ਜਾਂਦੀ ਹੈ। ਜਦੋਂ ਅਸੀਂ ਸੂਰਜ ਵੱਲ ਮੂੰਹ ਕਰਦੇ ਹਾਂ ਤਾਂ ਹਨੇਰੇ ਵੱਲ ਪਿੱਠ ਹੋ ਜਾਂਦੀ ਹੈ। ਇਹਦੇ ਐਨ ਉਲਟ ਸੂਰਜ ਵੱਲ ਪਿੱਠ ਕਰਦੇ ਹਾਂ ਤਾਂ ਓਹਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ। ਇਸ ਦੇ ਕਰਕੇ ਸਾਨੂੰ ਅਨੇਕ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਖਿਆਲ ਕਰਦੇ ਹਾਂ, ਧਿਆਨ ਕਰਦੇ ਹਾਂ, ਯਾਦ ਕਰਦੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਜਾਪ ਕਰਦੇ ਹਾਂ, ਉਹਦੀ ਆਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਹੀ ਇਲਾਹੀ ਗੁਣ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ, ਔਗਣਾਂ ਵੱਲ ਹੋ ਜਾਂਦੀ ਹੈ ਤੇ ਮਾਇਕੀ ਹਨੇਰ ਦੇ ਔਗਣਾਂ ਤੇ ਕਲੇਸ਼ਾਂ ਤੋਂ ਸਾਡਾ ਆਪਣੇ ਆਪ ਸਹਿਜ ਸੁਭਾਏ ਛੁਟਕਾਰਾ ਹੋ ਜਾਂਦਾ ਹੈ। ਮਲੀਨ ਮਨ ਦਾ ਰੁੱਖ ਮਾਇਕੀ ਹਨੇਰ ਵੱਲ ਜਾਂਦਾ ਹੈ, ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਇਹ ਫਰਕ ਕਿਉਂ ਹੈ ਸਾਰੇ ਜੀਵਾਂ ਦੇ ਵਿੱਚ? ਮਲੀਨ ਜਿੰਨਾ ਮਨ ਹੋਏਗਾ, ਮਲੀਨ ਮਨ ਦਾ ਰੁੱਖ ਸਹਿਜੇ ਹੀ ਮਾਇਕੀ ਹਨੇਰ ਵੱਲ ਜਾਂਦਾ ਹੈ, ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਜਿਵੇਂ ਚਾਨਣ ਹੋਣ ਨਾਲ ਹਨੇਰਾ ਆਪੇ ਅਲੋਪ ਹੋ ਜਾਂਦਾ ਹੈ, ਉਹਨੂੰ ਕੱਢਣਾ ਨਹੀਂ ਪੈਂਦਾ, ਇਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਵੀ, ਉਹਦੇ ਲਾਓ ਲਸ਼ਕਰ, ਉਹਦੀ ਹਠੀਲੀ ਫੌਜ ਸਾਰੀ ਆਪੋ ਆਪਣੇ ਆਪ ਹੀ ਅਲੋਪ ਹੋ ਜਾਂਦੀ ਹੈ। ਇਸ ਵਿਚਾਰ ਦਾ ਸਿੱਟਾ ਕੀ ਨਿਕਲਿਆ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਪਾਪ ਹੈ, ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਪੁੰਨ ਹੈ। ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਇਹ ਧਰਮ ਹੈ, ਅਕਾਲ ਪੁਰਖ ਨੂੰ ਭੁੱਲਣਾ ਜਾਂ ਉਹਦੇ ਤੋਂ ਬੇਮੁਖ ਹੋਣਾ ਇਹ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ, ਇਹ ਆਪਸ ਵਿੱਚ ਮੁਤਜਾਤ ਤੇ ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਇਹ ਤਾਂ ਗੁਰਬਾਣੀ ਦੇ ਅੰਤਰੀ ਵਾਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਫੋਕਟ ਧਰਮ ਨੂੰ ਅਸੀਂ ਤਿਆਗਣਾ ਸੀ, ਭੁਲਾਉਣਾ ਸੀ, ਉਸੇ ਨੂੰ ਯਾਦ ਕਰਕੇ, ਘੋਟ ਕੇ, ਧਿਆਨ ਕਰਕੇ, ਮੰਨ ਕੇ, ਉਹਦਾ ਸਿਮਰਨ ਕਰਕੇ, ਉਹਨੂੰ ਕਮਾ ਕੇ ਅਸੀਂ ਦ੍ਰਿੜ ਕਰੀ ਜਾਂਦੇ ਹਾਂ। ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਅਸੀਂ ਬੁੱਝਣਾ, ਯਾਦ ਕਰਨਾ, ਸਿਮਰਨ ਕਰਨਾ, ਅਭਿਆਸ ਕਰਨਾ, ਦ੍ਰਿੜ ਕਰਨਾ, ਕਮਾਉਣਾ ਹੈ, ਉਹਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਹਦੇ ਵੱਲੋਂ ਅਵੇਸਲੇ ਮਚਲੇ ਹੋਏ ਪਏ ਹਾਂ। ਜਦਕਿ ਅੰਤਰੀਵ ਇਲਾਹੀ ਧਰਮ ਦੁਆਰਾ ਹੀ, ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ ਹੈ। 84 ਲੱਖ ਜੂਨਾਂ ਤਾਂ ਸੀਮਿਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਜਾਂ ਅਨੁਭਵ ਨਹੀਂ ਕਰ ਸਕਦੀਆਂ, ਲੇਕਿਨ ਉਹ ਫੇਰ ਵੀ ਆਪ ਮੁਹਾਰੇ ਅਪੋਲ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਕਮਾ ਰਹੀਆਂ ਹਨ। ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰ ਆਤਮੇ ਧੁਰੋਂ ਨਾਲ ਲਿਖਿਆ ਆਇਆ ਹੈ ਅਤੇ ਚੁੱਪ ਚੁਪੀਤੇ ਗੁੱਝੇ ਤੌਰ ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਸਦੀਵੀ ਆਪ ਮੁਹਾਰੇ ਪ੍ਰਵਿਰਤ ਹੋ ਰਿਹਾ ਹੈ। ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਕਿਧਰੋਂ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜਿਆ ਪੜਾਇਆ, ਧਾਰਿਆ ਬਦਲਿਆ ਜਾਂ ਠੋਸਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਰੀਸੋ ਰੀਸੀ ਬੱਧਾ ਚੱਟੀ ਕਰਮ ਕਾਂਡਾਂ ਨਾਲ, ਪਾਠ ਪੂਜਾ ਨਾਲ, ਹੱਠ ਧਰਮ ਨਾਲ, ਵਰਤ ਨੇਮ ਨਾਲ, ਤੀਰਥ ਯਾਤਰਾਵਾਂ ਜਾਂ ਕੁਰਬਾਨੀਆਂ ਨਾਲ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣਮੈ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜੀਏ ਪਾਠ ਪੁਰਾਣ, ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿੱਥਿਆ, ਕਰਮ ਸੱਚਾ ਨਿਸਾਨ। ਮਨ ਹਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਇਹੋ ਜੇ ਅਤ ਸੂਖਮ ਅੰਤਰਮੁਖੀ ਆਤਮਿਕ, ਉੱਚਮ ਉੱਚੇ ਸੁਚਮ ਸੁੱਚੇ, ਅਟਲ ਅਪਾਰ ਨਿਰਮਲ ਨਿਰੰਤਰ ਸਰਬੱਗ, ਹੁਕਮ ਰੂਪੀ ਸ਼ਬਦ ਰੂਪੀ ਨਾਮ ਰੂਪੀ ਤੱਤ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ, ਸੀਜਣ, ਪਹਿਚਾਨਣ, ਅਨੁਭਵ ਕਰਨ, ਮੰਨਣ ਜਾਂ ਕਮਾਉਣ ਲਈ ਕੇਵਲ ਬਾਹਰ ਮੁਖੀ ਸੀਮਤ ਮਲੀਨ ਚੰਚਲ ਅਧੂਰੀ ਓਪਰੀ ਜਾਂ ਅੰਤ ਕੀ ਇਹ ਜੋ ਸਾਡੀ ਮਾਇਕੀ ਬੁੱਧੀ ਹੈ, ਇਹ ਕਾਫੀ ਨਹੀਂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ, ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ। ਅਸਲ ਵਿੱਚ ਇਹ ਤਾਂ ਆਤਮਿਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ। ਇਹ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਲਿਖਿਆ ਹੋਇਆ ਹੈ। ਇਹਦੇ ਵਿੱਚ ਬੁੱਧੀ ਦਾ ਵਰਤ ਵਰਤਾਰਾ ਨਹੀਂ, ਇਹ ਸਾਡੀ ਆਤਮਾ ਦੇ ਨਾਲ ਲਿਖਿਆ ਹੋਇਆ ਹੈ। ਆਤਮਾ ਦੇ ਨਾਲ ਲਿਖਿਆ, ਰਚਿਆ, ਤਸਿਆ, ਵਸਿਆ, ਰਸਿਆ, ਓਤ ਪੋਤ ਰਵ ਰਿਹਾ ਭਰਪੂਰ ਹੈ। ਇਹ ਸੂਖਮ ਸਰਬੱਗ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਫਿਰ ਸ਼ਬਦ ਸੁਰਤ ਦੇ ਮੇਲ ਦੁਆਰਾ ਅੰਤਰ ਆਤਮੇ ਅਨੁਭਵ ਪ੍ਰਕਾਸ਼ ਵਿੱਚ ਹੀ ਬੁੱਝਿਆ ਸੀਜਿਆ ਪਹਿਚਾਣਿਆ ਜਾ ਸਕਦਾ ਹੈ, ਕਿਉਂਕਿ ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਆਤਮਾ ਦੇ ਨਾਲ ਲਿਖਿਆ ਹੋਇਆ ਹੈ। ਸੋ ਇਹ ਸ਼ਬਦ ਸੁਰਤ ਦੇ ਮੇਲ ਦੁਆਰਾ ਅੰਤਰ ਆਤਮੇ ਹੀ ਬੁੱਝਿਆ ਸੀਜਿਆ ਪਹਿਚਾਣਿਆ ਜਾ ਸਕਦਾ ਹੈ। ਇਸ ਤੱਤ ਸਾਰ ਆਤਮਿਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਫਿਰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਹੀ ਬੁੱਝ ਤੇ ਕਮਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨਾ ਤਰੋਂ ਕਮਾਇਆ ਨਾ। ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਅਸੀਂ ਗਲਤ ਵਰਤੋਂ ਕਰਦੇ ਹਾਂ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ, ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵਲ ਹੇਰੇ। ਜਿਵੇਂ ਸੂਰਜ ਦੀ ਰੋਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਇਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਸਾਰੇ ਇਲਾਹੀ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਤੇ ਪ੍ਰਵਿਰਤ ਹਨ। ਇਹ ਉਦਾਹਰਣ ਗੁਰਮੁਖ ਪਿਆਰਿਆਂ ਨੇ ਸਾਨੂੰ ਦਿੱਤੀ ਹੈ, ਜਿਵੇਂ ਸੂਰਜ ਦੀ ਰੋਸ਼ਨੀ ਦੇ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹੁੰਦੇ ਹਨ, ਇਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਸਾਰੇ ਇਲਾਹੀ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਤੇ ਪ੍ਰਵਿਰਤ ਹਨ। ਉਹ ਕਿਹੜੇ ਗੁਣ ਹਨ? ਪ੍ਰੀਤ, ਪ੍ਰੇਮ, ਰਸ, ਚਾਉ, ਦਇਆ, ਸਤ, ਸੰਤੋਖ, ਧੀਰਜ, ਖਿਮਾ, ਧਰਮ, ਨਿਮਰਤਾ, ਸੁਖ, ਆਨੰਦ, ਸ਼ਾਂਤੀ, ਮੈਤਰੀ ਭਾਵ, ਖਿੱਚ, ਪਿਆਰ ਖਿੱਚ, ਸੇਵਾ ਭਾਵ, ਆਪਾ ਵਾਰਨਾ, ਨਾਮ ਭਾਣਾ ਤੇ ਗਿਆਨ ਆਦਿ। ਇਹ ਸਾਰੇ ਗੁਣ ਦੈਵੀ ਗੁਣ ਅਕਾਲ ਪੁਰਖ ਦੇ ਇਲਾਹੀ ਧਰਮ ਦੇ ਵਿੱਚ ਪ੍ਰਵੇਸ਼ ਤੇ ਪ੍ਰਵਿਰਤ ਹਨ। ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਿਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਹਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਰੁੜੇ ਜਾਈਏ, ਤਾਂ ਉੱਪਰ ਦੱਸੇ ਸਾਰੇ ਹੀ ਦੇਵੀ ਗੁਣ ਜਾਂ ਆਤਮਿਕ ਦਾਤਾ ਸਹਿਜ ਸੁਭਾਏ ਸਾਡੇ ਤਨ ਮਨ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਇਹ ਜਿੰਨੇ ਗੁਣ ਹਨ ਇਹ ਦੇਵੀ ਗੁਣ ਇਲਾਹੀ ਧਰਮ ਵਿੱਚ ਪ੍ਰਵੇਸ਼ ਹਨ ਤੇ ਇਲਾਹੀ ਧਰਮ ਨੂੰ ਕਮਾਉਂਦਿਆਂ ਇਹ ਸਾਰੇ ਹੀ ਗੁਣ ਸਹਿਜ ਸੁਭਾਏ ਸਾਡੇ ਵਿੱਚ ਪ੍ਰਵੇਸ਼ ਹੋ ਜਾਣਗੇ। ਦੂਜੇ ਲਫਜ਼ਾਂ ਵਿੱਚ ਇਸ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਨੂੰ ਅਨੁਭਵ ਕਰਕੇ ਇਹਦੀ ਰਜ਼ਾ ਵਿੱਚ ਸੁਰ ਹੋ ਕੇ ਉਹਦਾ ਭਾਣਾ ਮੰਨਣ ਨਾਲ ਕੀ ਹੋਏਗਾ? ਪਹਿਲਾਂ ਤਾਂ ਸਾਡਾ ਮਾਇਆ ਦਾ ਭਰਮ ਭੁਲਾਵਾ ਲੈ ਜਾਂਦਾ ਹੈ, ਜਿਵੇਂ ਕਿ ਰੋਸ਼ਨੀ ਆਉਣ ਨਾਲ ਹਨੇਰਾ ਆਪੇ ਅਲੋਪ ਹੋ ਜਾਂਦਾ ਹੈ। ਦੂਸਰਾ, ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਹੋ ਜਾਂਦਾ ਹੈ। ਜੀਵ ਆਪਣੇ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਉਹਦੀ ਚਾਕਰੀ ਕਰਦਾ ਹੈ। ਇੱਥੇ ਉਹ ਆਪਣੀਆਂ ਸਿਆਣਪਾਂ ਨਹੀਂ ਘੋਟਦਾ, ਸਗੋਂ ਉਹਦਾ ਬੈ ਖਰੀਦ ਗੋਲਾ ਬਣ ਕੇ ਉਹਦੇ ਹੁਕਮ ਵਿੱਚ ਚੱਲਦਾ ਹੈ। ਮੈਂ ਮੇਰੀ ਵਿੱਚੋਂ ਉਪਜੇ ਮਾਇਕੀ ਦੁੱਖ ਕਲੇਸ਼ ਮਾਇਕੀ ਅਗਨੀ ਦੇ ਭਾਂਬੜ ਤੋਂ ਉਹ ਬਚ ਜਾਂਦਾ ਹੈ। ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਫਿਰ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ, ਜਮਾਂ ਦੇ ਵਸ ਨਹੀਂ ਪੈਂਦਾ। ਫਿਰ ਗੁਰਬਾਣੀ ਦੇ ਮੁੱਢਲੇ ਉਪਦੇਸ਼ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਸਹਿਜ ਸੁਭਾਏ ਕਮਾਈ ਹੋਈ ਜਾਂਦੀ ਹੈ। ਭਾਣਾ ਮੰਨਣ ਨਾਲ ਆਤਮ ਮੰਡਲ ਦੀਆਂ ਸਾਰੀਆਂ ਬਰਕਤਾਂ ਸਾਰੀਆਂ ਰਹਿਮਤਾਂ ਦਾਤਾਂ ਬੋਲਤਾ ਵਿੱਚ ਅਣਮੰਗੀਆਂ ਹੀ ਸਾਨੂੰ ਆਪੇ ਪ੍ਰਦਾਨ ਹੋ ਜਾਂਦੀਆਂ ਹਨ। ਸਾਰੇ ਹੀ ਇਹ ਦੇਵੀ ਗੁਣ ਇਲਾਹੀ ਮੰਡਲ ਦੇ ਦੇਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਵਿਰਤ ਤੇ ਪ੍ਰਕਾਸ਼ਿਤ ਹੋ ਜਾਂਦੇ ਹਨ। ਅਸੀਂ ਆਪਣੇ ਭਾਣੇ ਵਿੱਚੋਂ ਨਿਕਲ ਕੇ ਸਤਿਗੁਰੂ ਦੇ ਭਾਣੇ ਵਿੱਚ ਆ ਜਾਂਦੇ ਹਾਂ। ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਤੇ ਪ੍ਰਚਾਰ ਲਈ ਅਸੀਂ ਦੇਵੀ ਪ੍ਰਣਾਲੀ ਬਣ ਜਾਵਾਂਗੇ। ਪਹਿਲਾਂ ਜੇ ਇਹ ਇਲਾਹੀ ਧਰਮ ਕਮਾ ਕੇ ਅਸੀਂ ਆਪ ਧਰਮੀ ਬਣਾਂਗੇ, ਆਪ ਗੁਰਮੁਖ ਬਣਾਂਗੇ, ਤਾਂ ਫਿਰ ਇਸੇ ਧਰਮ ਦਾ ਅਸੀਂ ਅੱਗੋਂ ਆਪ ਮੁਹਾਰੇ ਸਾਡੇ ਦੁਆਰਾ ਪ੍ਰਚਾਰ ਹੁੰਦਾ ਜਾਏਗਾ। ਇਲਾਹੀ ਧਰਮ ਦੇ ਵਿਕਾਸ ਤੇ ਪ੍ਰਚਾਰ ਲਈ ਅਸੀਂ ਦੇਵੀ ਪ੍ਰਣਾਲੀ ਬਣ ਜਾਵਾਂਗੇ। ਇਸੇ ਕਰਕੇ ਗੁਰਮੁਖ ਪਿਆਰਿਆਂ ਨੇ ਧਰਮ ਪ੍ਰਚਾਰ ਦੇ ਲੇਖਾਂ ਵਿੱਚ ਵੀ ਇਹ ਦਿੱਤਾ ਹੈ ਕਿ ਜਿਹੜਾ ਇਲਾਹੀ ਧਰਮ ਪ੍ਰਚਾਰਕ ਕੌਣ ਹਨ? ਗੁਰਮੁਖ ਜਨ, ਕਿਉਂਕਿ ਉਹ ਆਪ ਪਹਿਲੇ ਧਰਮ ਕਮਾਉਂਦੇ ਹਨ ਤੇ ਫਿਰ ਉਸ ਧਰਮ ਦੇ ਪ੍ਰਚਾਰ ਦੀ ਪ੍ਰਣਾਲੀ ਜਾਂ ਮਾਧਿਅਮ ਬਣਦੇ ਹਨ। ਹਉਮੈ ਵਿਹੜੇ ਮਾਇਆਧਾਰੀ ਮਨਮੁੱਖਾਂ ਤੋਂ ਬਦਲ ਕੇ ਫਿਰ ਅਸੀਂ ਗੁਰਮੁਖ ਬਣ ਜਾਵਾਂਗੇ। ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਏਗੀ ਤੇ ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਇਹ ਉੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ। ਕਿਵ ਸਚਿਆਰਾ ਹੋ ਗਿਆ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਇਹ ਸੁੱਚਮ ਸੁੱਚੀ ਉੱਚਮ ਉੱਚੀ ਆਤਮਿਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ। ਲੇਕਿਨ ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਅਭਿਆਸ ਕਮਾਈ, ਸ਼ਬਦ ਸੁਰਤ ਦੇ ਮੇਲ ਤੇ ਸਭ ਤੋਂ ਉੱਪਰ ਗੁਰਪ੍ਰਸਾਦ ਉਹਦੀ ਮਿਹਰ ਉਹਦੀ ਬਖਸ਼ਿਸ਼ ਦੁਆਰਾ ਇਹ ਸਹਿਜੇ ਹੀ ਪ੍ਰਦਾਨ ਹੋ ਸਕਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਦ੍ਰਿੜੇ ਸਭ ਧਰਮ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ, ਹਰ ਕੋ ਨਾਮ ਲੈ ਉੱਤਮ ਧਰਮਾ, ਭਏ ਦਿਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ, ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਚੀਤ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਸ ਤਰ੍ਹਾਂ ਇਹ ਨਾਲ ਲਿਖਿਆ ਇਲਾਹੀ ਹੁਕਮ ਤੇ ਇਹਦੀ ਰਵਾਨਗੀ ਜਾਂ ਪ੍ਰਵਿਰਤੀ ਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬੱਗ ਵਿਸ਼ਵ ਇਲਾਹੀ ਆਤਮਿਕ ਧਰਮ ਹੈ। ਸਰਬ ਸ਼ਬਦਮ ਏਕ ਸ਼ਬਦਮ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਦਾ 47 ਨੰਬਰ ਲੇਖ ਧਰਮ ਜਾਂ ਮਜ਼ਹਬ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜਿਆ ਗਿਆ ਹੈ। ਬਾਕੀ ਭਾਗਾਂ ਤੇ ਫਿਰ ਵਿਚਾਰ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।